ਸਿੱਧਾ ਨਾ ਪੁੱਛਿਆ ਬਾਬਾ ਨਾਨਕ ਹੇ ਨਾਨਕ ਤੇਰਾ ਅਸੀਂ ਤੇ ਗੋਦੜੀ ਲੈਨੇ ਆ ਤੇਰਾ ਕੰਬਲ ਕੀ ਉਹ ਕਹਿੰਦਾ ਮੇਰਾ ਖਿੰਡਾ ਕਾਲ ਮੈਨੂੰ ਹਰ ਵੇਲੇ ਮੌਤ ਦਾ ਡਰ ਹੈ ਪਤਾ ਨੀ ਕਿਹੜੇ ਵੇਲੇ ਸੌ ਦਿਨ ਆਵਨ ਲਾਗਾ ਇਸ ਕਰਕੇ ਮੈਂ ਆਪਣੀ ਜਿਹੜੀ ਕੁਆਰੀ ਕਾਇਆ ਗੁਨਾਹਾਂ ਤੋਂ ਪਾਕ ਰੱਖੀ ਹੈ ਉਥੋਂ ਬਾਅਦ ਫਿਰ ਅਸੀਂ ਨਾਮ ਦੀ ਵਡਿਆਈ ਦੇ ਸ਼ਬਦ ਲਏ ਸੀ ਪਰ ਨਾਮ ਨਹੀਂ ਜਪ ਹੋਣਾ ਜਿਨ ਚਿਕ ਇਹ ਬਾਣੀ ਗਾਵੇ ਪਰ ਜਿੱਦਾਂ ਜਿੱਦਾਂ ਸਿਆੜੀਆਂ ਸਭ ਕੁਛ ਹੈ ਇਹ ਪ੍ਰਤੱਖ ਹੈ ਮੇਰਾ ਪਰਦਾਦਾ ਬਾਪ ਦੇ ਬਾਪ ਦਾ ਬਾਪ 120 ਸਾਲ ਦਾ ਹੋ ਕੇ ਗੁਜ਼ਰਿਆ ਲਖਨਊ ਵਿੱਚ ਉਹ ਇੰਸਪੈਕਟਰ ਪੁਲਿਸ ਸੀ ਅੰਗਰੇਜ਼ ਦੇ ਰਾਜ ਚ ਬੜੇ ਔਨਰ ਸੀ ਕਿਉਂਕਿ ਪੜਦਾਦਾ ਸੀ ਸਾਡੀ ਮਾਂ ਸਾਰੀਆਂ ਉਹਨਾਂ ਦੀਆਂ ਗੱਲਾਂ ਦੱਸ ਗਈ ਉਹ ਕਰਦੇ ਕੀ ਹੁੰਦੇ ਸੀ ਉਹਨਾਂ ਦੀਆਂ ਅੱਖਾਂ ਦੀਆਂ ਝੰਮਣੀਆਂ ਐਡੀਆਂ ਲੰਮੀਆਂ ਹੋ ਚੁੱਕੀਆਂ ਸੀ ਕਿ ਪਿਛਲੇ ਅੰਦਰ ਬੈਠੇ ਜਦੋਂ ਬਾਹਰ ਦੇਖਦੇ ਸੀ ਝੰਮਣੀਆਂ ਤਾਂ ਵੀ ਚੱਕ ਕੇ ਦੇਖਦੇ ਸੀ 120 ਸਾਲ ਦੇ ਹੋ ਕੇ 6.5 ਫੁੱਟ ਉੱਚੇ ਸੀ ਇਹ ਮੈਂ ਕਿਉਂ ਚੀਜ਼ ਦੱਸ ਰਿਹਾ ਮੈਂ ਹੱਡੀ ਚੀਜ਼ ਇਹ ਦੇਖੀ ਹੈ ਆਓ ਆਪਾਂ ਈਮਾਨ ਲਿਆਈਏ ਇਸ ਗੁਰਬਾਣੀ ਤੇ ਕਿੰਨੀ ਪਿਆਰੀ ਚੀਜ਼ ਹੈ ਇਹਦੇ ਨਾਲ ਕੀ ਕਲਾ ਵਰਤ ਸਕਦੀਆਂ ਹਨ ਉਹ ਸਦਾ ਹੀ ਜਦੋਂ ਪੈਨਸ਼ਨ ਆ ਗਏ ਪਿਛਲੇ ਅੰਦਰ ਗਲੀਚੇ ਤੇ ਬੈਠ ਕੇ ਸਾਰਾ ਦਿਨ ਤੇ ਰਾਤ ਬਾਣੀ ਪੜ੍ਹਦੇ ਰਹਿੰਦੇ ਹਨ ਇੰਨੇ ਬਿਰਧ ਹੋ ਚੁੱਕੇ ਸੀ ਬਾਣੀ ਪੜ੍ਹਦੇ 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 ਇੱਕ ਉਹਨਾਂ ਦੀ ਰੀਲ ਸੀ ਲੱਕੜ ਦੀ ਜਿਹੜੀ ਉਹਦੇ ਉੱਤੇ ਫਿਰ ਪੋਥੀ ਫਿਰ ਉਹ ਜਿਹੜੀਆਂ ਪੜ੍ਹਦੇ ਸੀ ਉਹਨਾਂ ਦੀਆਂ ਹੱਥੀਂ ਲਿਖੇ ਗੁਟਕੇ ਤੇ ਹੱਥੀਂ ਲਿਖੀਆਂ ਪੋਥੀਆਂ ਇੱਥੇ ਤੱਕ ਹੋ ਗਿਆ ਵੀ ਜਦੋਂ 120 ਸਾਲ ਦੇ ਹੋ ਗਏ 15 ਦਿਨ ਪਹਿਲਾਂ ਆਪਣੀ ਨੂੰਹ ਨੂੰ ਕਹਿਣ ਲੱਗੇ ਹਰਦੇਈਏ 15ਵੇਂ ਦਿਨ ਮੈਂ ਚਲੇ ਜਾਣਾ ਮੈਨੂੰ ਚਿੱਠੀ ਆ ਗਈ ਹੈ ਤੇ ਝੜੀ ਵੜੀ ਲੱਗ ਜਾਣੀ ਹੈ ਬਾਲਣ ਤੇ ਪਾਥੀਆਂ ਪਹਿਲਾਂ ਹੀ ਰੱਖਣੀ ਸੰਸਕਾਰ ਤੁਸੀਂ ਮੈਨੂੰ ਚਾਦਰਾਂ ਤਾਣ ਕੇ ਕਰਨਾ ਪੈਣਾ ਝੜੀ ਵੜੀ ਲੱਗ ਦੇਖੋ ਬਾਣੀ ਪੜ੍ਹਨ ਲਿਖਣ ਦਾ ਹੀ ਕਿੰਨਾ ਪੜ੍ਹਨ ਦਾ ਕਿੰਨਾ ਕਲਾ ਵਰਤ ਗਈ ਕਹਿੰਦੀ ਅਸੀਂ ਫਿਰ ਤੂੰ ਆ ਨਹਿਰ ਚੜ੍ਹ ਜਾਣੀ ਹੈ ਦਸਵੀਂ ਸ਼ਹਿਰ ਜਾ ਕੇ ਕਫਨ ਵੀ ਪਹਿਲਾਂ ਹੀ ਲੈ ਆਈ ਫਿਰ ਤੇਥੋਂ ਨਹਿਰ ਲੰਘ ਨਹੀਂ ਹੋਣੀ ਤੀਸਰੀ ਗੱਲ ਉਹਨੇ ਕਿਹਾ ਵੀ ਢੱਡੇ ਸਨੋਰੇ ਲਾਗਿਓ ਉਹ ਮਰਾਸੀ ਹੁੰਦੇ ਸੀ ਉਹਨੇ ਜਿਨੀ ਉਹ ਰਬਾਬੀਏ ਮੰਗਾ ਲਈ ਤੇ ਮੇਰੇ ਬਵਾਨ ਦੇ ਉੱਤੇ ਸਿਰਫ ਉਹਨਾਂ ਕੋਲੋਂ ਗੁਰਬਾਣੀ ਦਾ ਕੀਰਤਨ ਕਰਵਾਏ ਕਹਿੰਦੇ ਐਨ ਜਦੋਂ 6-7 ਦਿਨ ਰਹਿ ਗਏ ਘਟਾ ਚੜ੍ਹ ਗਈਆਂ ਉਹ ਸਾਡੀ ਅੰਮਾ ਨਾਲ ਪਹਿਲਾਂ ਹੀ ਕੱਫਾਂ ਪਾਥੀਆਂ ਬਾਲਣ ਸਭ ਜਮ੍ਹਾਂ ਕੀਤਾ ਸੀ ਕਹਿੰਦੇ ਇੰਨੇ ਬੱਦਲ ਆਏ 7 ਦਿਨ ਦੀ ਝੜੀ ਲੱਗ ਗਈ ਫਿਰ ਬਾਬੇ ਨੂੰ ਕਹਿੰਦੇ ਚਾਦਰਾਂ ਤਾਣ ਕੇ ਸੰਸਕਾਰ ਕਰਨਾ ਪਿਆ ਹੁਣ ਮੈਂ ਜਗ੍ਹਾ ਦੇਖੀ ਹੈ ਜਿੱਥੇ ਸੰਸਕਾਰ ਕੀਤੀ ਮੈਂ ਜਿਸ ਵੇਲੇ ਗੱਲਾਂ ਸੁਣੀਆਂ ਮੈਂ ਕਿਹਾ ਉਹ ਬਾਬੇ ਦੀ ਨਿਸ਼ਾਨੀ ਹੈ ਮੇਰੇ ਚਾਚੇ ਦੇ ਪੁੱਤ ਭਰਾ ਕਹਿਣ ਲੱਗੇ ਭਾਜੀ ਇੱਕ ਉਹਨਾਂ ਦੀ ਜਿਹੜੀ ਰੀਲ ਦੇ ਉੱਤੇ ਉਹ ਗੁਟਕੇ ਪੜ੍ਹਦੇ ਹੁੰਦੇ ਸੀ ਨਾ ਉਹ ਲੱਕੜ ਦੀ ਰੀਲ ਹੈ ਮੈਂ ਕਿਹਾ ਵੀ ਉਹ ਮੈਨੂੰ ਦੇ ਦਿਓ ਮੈਂ ਕਿਹਾ ਗੁਟਕੇ ਕਹਿੰਦੇ ਪਿਛਲੇ ਸਾਲ ਜਿਹੜਾ ਵੱਡਾ ਹੜ ਆਇਆ ਸੀ ਤੇ ਬੇਅਦਬੀ ਬੜੀ ਹੁੰਦੀ ਸੀ ਉਹਨਾਂ ਦੇ ਜਿਹੜੇ ਹੱਥੀ ਲਿਖਤੇ ਗੁਟਕੇ ਸੀ ਨਾ ਅਸੀਂ ਦਰਿਆ ਬੁਰਦ ਕਰ ਦਿੱਤੇ। ਮਤਲਬ ਜਿਹੜੇ ਲਿਖਣ ਨਾਲ ਹੀ ਜਿਹੜੀ ਕਲਾ ਵਰਤ ਜਾਂਦੀ ਸੀ ਇਹ ਬਾਬੇ ਦੀਪ ਸਿੰਘ ਤੇ ਵਰਤੀ ਸੀ। ਬਾਬਾ ਦੀਪ ਸਿੰਘ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੱਥੋਂ ਦੀਖਿਅਤ ਹੋਏ ਸੀ, ਪੌੜ ਲਈ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ। ਲੇਕਿਨ ਜਦੋਂ ਉਹ ਸਰਹੰਦ ਬੰਦੇ ਬਹਾਦਰ ਦੇ ਨਾਲ ਆਏ, ਬੰਦੇ ਨੂੰ ਦੇਖਿਆ ਵੀ ਇਹ ਤੇ ਗੁਰਮਤ ਤੋਂ ਉਲਟ ਕੰਮ ਕਰ ਲਿਆ ਪਏ ਨੇ, ਆਪਣੀ ਦਰਸ਼ਨੀ ਫਤਿਹ ਬੁਲਾ ਲਈ ਔਰ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੱਡ ਗਿਆ ਹੈ ਔਰ ਉਥੋਂ ਬਾਅਦ ਆਪਣਾ ਰਾਜ ਕਰਨ ਲੱਗ ਪੈਣਾ, ਇਹਨੇ ਹੋਰ ਤਰ੍ਹਾਂ ਦੇ ਕਈ ਕੁਛ ਕੀਤਾ। ਉਹ ਪਹਿਲਾ ਬੰਦਾ ਸੀ ਜਿਹੜਾ ਘੋੜਾ ਨਠਾ ਕੇ ਤੇ ਦਮਦਮੇ ਸਾਹਿਬ ਆ ਗਿਆ ਸੀ। ਇਸੇ ਦਮਦਮੇ ਸਾਹਿਬ ਹੀ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਇਹਨੇ ਚਾਰ ਉਤਾਰੇ ਕੀਤੇ ਉਸ ਦਮਦਮੀ ਮੀੜ ਦੇ, ਤੇ ਚਾਰ ਉਤਾਰੇ ਹੱਥੀ ਲਿਖ ਕੇ ਬਾਬੇ ਦੀਪ ਸਿੰਘ ਨਾ ਗੁਰੂ ਗੋਬਿੰਦ ਗੁਰਸਾਰਾ ਗੁਰੂ ਗ੍ਰੰਥ ਸਾਹਿਬ ਇਹ ਚਾਰ ਉਤਾਰੇ ਚੌਹਾਂ ਤਖਤਾਂ ਤੇ ਭੇਜਿਆ। ਤੇ ਇਹ ਸੀ ਉਹਦੀ ਵੱਡੀ ਸੇਵਾ ਵੀ ਉਹ ਬਾਣੀ ਲਿਖਣ ਦੇ ਇੰਨੇ ਮਾਹਰ ਸੀ ਕਿ ਅਖੀਰ ਤੇ ਫਿਰ ਉਹ ਤਲੀ ਤੇ ਸੀਸ ਰੱਖ ਕੇ ਲੜ ਕੇ ਦੱਸ ਗਏ। ਉਹ ਬਾਬਾ ਦੀਪ ਸਿੰਘ ਦੀ ਸ਼ਹੀਦੀ, ਉਹ ਬਾਬਾ ਦੀਪ ਸਿੰਘ ਦਾ ਜੀਵਨ ਬੜੇ ਧਿਆਨ ਨਾਲ ਮੈਂ ਪੜਿਆ ਔਰ ਜਾ ਕੇ ਦੇਖਿਆ ਜਿੱਥੇ ਉਹ ਬੈਠ ਕੇ ਤਪ ਕਰਦੇ ਹੁੰਦੇ ਸੀ, ਬਾਣੀ ਪੜ੍ਹਦੇ ਜਾਂ ਲਿਖਦੇ ਜਾਂ ਨਾਮ ਜਪਦੇ ਹੁੰਦੇ ਸੀ, ਉਹ ਸਾਰਾ ਕੀ ਸੀ ਲਿਖਤੀ ਕੁਲ ਸਾਧੂ ਨਹੀਂ ਹੁੰਦੀ। ਸਾਧੂ ਦੇ ਅੰਦਰ ਜਿਹੜਾ ਗਿਆਨ ਜਾਂ ਬਾਣੀ ਹੁੰਦੀ ਉਹ ਸਾਧੂ ਹੁੰਦਾ। ਬਾਬੇ ਨਾਨਕ ਦਾ ਜੇ ਸੰਗ ਕਰਨਾ ਹੈ ਤੇ ਬਾਣੀ ਰੋਜ ਪੜਿਆ ਕਰੋ ਪਿਆਰ ਨਾਲ। ਗੁਰੂ ਨਾਨਕ ਹੈ ਹੀ ਬਾਣੀ ਰੂਪ ਜਿਨ ਕੋ ਸਾਧੂ ਸੰਗ। ਦਾ ਵਿਚਾਰ ਕੀ ਹੈ? ਇਸ ਗੁਰਬਾਣੀ ਦਾ ਵਿਚਾਰ ਹੀ ਬ੍ਰਹਮ ਹੈ, ਵਿੱਚ ਸੰਗਤ ਹਰ ਬ੍ਰਹਮ ਵਰਤਦਾ, ਵਿੱਚ ਸੰਗਤ ਹਰ ਬ੍ਰਹਮ ਵਰਤਦਾ, ਬੁੱਝੋ ਸਭ ਵਿਚਾਰ, ਵਿੱਚ ਸੰਗਤ ਹਰ ਬ੍ਰਹਮ ਵਰਤਦਾ, ਬੁੱਝੋ ਸਭ ਵਿਚਾਰ, ਬੁੱਝੋ ਸਭ ਵਿਚਾਰ, ਬੁੱਝੋ ਸ਼ਬਦ ਵਿਚਾਰ, ਬੁੱਝੋ ਸ਼ਬਦ ਵਿਚਾਰ, ਸੰਗਤ ਸਤ ਸੰਗਤ ਨਹੀਂ ਲਿਖਿਆ ਇੱਥੇ, ਸਾਧ ਸੰਗਤ ਵੀ ਲਿਖਿਆ, ਸਾਧ ਸੰਗਤ ਅੰਦਰ ਹੈ, ਸਤ ਸੰਗਤ ਅੰਦਰ ਹੈ, ਬਾਹਰ ਕੀ ਹੈ? ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਬਾਹਰਲੀ ਸਾਧ ਬਾਹਰਲੀ ਸੰਗਤ ਨੂੰ ਕਦੀ ਨਾ ਮੂੰਹ ਚੋਂ ਸਾਧ ਸੰਗਤ ਕਿਹਾ ਕਰੋ। ਗੁਰਬਾਣੀ ਦਾ ਜੋ ਫਲ ਲਿਖਿਆ ਉਸ ਸਾਧ ਸੰਗਤ ਦਾ, ਉਹ ਇਸ ਸੰਗਤ ਚ ਨਹੀਂ ਹੈ। ਇਹ ਸੰਗਤ ਹੈ, ਇਹਦਾ ਵੀ ਸੰਗਤ ਕਾ ਗੁਣ ਬਹੁਤ ਅਧਿਕਾਰੀ ਪਰ ਸੁਭਾ ਗਨਕ ਉਦਾਰੇ। ਇਹ ਸੰਗਤ ਦਾ ਵੀ ਬੜਾ ਗੁਣ ਹੈ, ਪਰ ਜੋ ਗੁਣ ਸਾਧ ਸੰਗਤ ਦਾ ਲਿਖਿਆ, ਸਤ ਸੰਗਤ ਦਾ ਲਿਖਿਆ, ਉਹਦਾ ਹੀ ਗੁਣ ਹੈ ਜਿਹੜੀ ਅੰਦਰ ਹੈ ਹਰ ਇੱਕ ਦੀ। ਇਸ ਸੰਗਤ ਚ ਕੀ ਵੀ ਰੱਬ ਵਰਤਦਾ ਹੈ, ਪਰ ਜਦੋਂ ਤੁਸੀਂ ਸ਼ਬਦ ਦੀ ਵਿਚਾਰ ਕਰਦੇ ਹੋ, ਵਿੱਚ ਸੰਗਤ ਹਰ ਪ੍ਰਭ ਵਰਤਦਾ, ਦੂਜੋ ਸ਼ਬਦ ਵਿਚਾਰ, ਹਰ ਪ੍ਰਭ ਵਰਤਦਾ, ਦੂਜੋ ਸ਼ਬਦ ਵਿਚਾਰ, ਸੰਗਤ ਹਰ ਪ੍ਰਭ ਵਰਤਦਾ, ਵਿੱਚ ਸੰਗਤ ਹਰ ਪ੍ਰਭ ਵਰਤਦਾ, ਹਰ ਨਾਮ। ਸਭ ਤੋਰੇ ਸਾਰੀ ਪੜ੍ਹਦੇ ਹੈ ਜਗਤ ਜਲੰਦਾ ਅੱਗੇ ਤੀਜੀ ਲੈ ਦੀ ਸਤਿਗੁਰੇ ਸੁਖ ਵਿਖਾਲਿਆ ਸਤਿਗੁਰੇ ਸੁਖ ਵਿਖਾਲਿਆ ਸਤਿਗੁਰੇ ਸੁਖ ਵਿਖਾਲਿਆ ਸੱਚਾ ਸੁਭਗ ਵਿਚਾਰੇ ਸਤਿਗੁਰੇ ਵਿਚਾਰ ਕਰਨ ਤੋਂ ਬਗੈਰ ਜਾਂ ਇਹਨੂੰ ਖੰਡ ਪਾਠ ਕਰਕੇ ਲੰਘ ਜਾਣਾ ਬ੍ਰਹਮਣਵਾਦ ਹੈ। ਮਹੱਲੇ ਪਹਿਲੇ ਦਾ ਹੁਕਮ ਹੈ, ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸੱਚ। ਗੁਰੂ ਕਾਲ ਚ ਕੋਈ ਖੰਡ ਪਾਠ ਨਹੀਂ ਹੁੰਦਾ ਸੀ, ਕਿਤੇ ਨੀ ਲਿਖਿਆ। ਬਾਣੀ ਨੂੰ ਬੜੇ ਪਿਆਰ ਨਾਲ ਵਿਚਾਰਦੇ ਸੀ। ਆ ਮੈਨੂੰ ਬੜੀ ਖੁਸ਼ੀ ਦੀ ਗੱਲ ਹੋਈ ਹੈ, ਪਿਛਲੇ 2 ਹਫ਼ਤੇ ਹੋਏ ਮੇਰਾ ਦੋਸਤ ਜਗਾਵਰੀ ਤੋਂ ਆਇਆ, ਉਹਨੇ ਮੈਨੂੰ ਦੱਸਿਆ, ਕਹਿੰਦੇ ਭਾਈ ਸਾਹਿਬ ਜੋ ਇਹ ਹੁਣ ਚੀਜ਼ਾਂ ਪੂਰੀਆਂ ਹੋਣ ਲੱਗ ਪਈਆਂ। ਮੈਂ ਕਿਹਾ ਕੀ ਹੋਇਆ? ਕਹਿੰਦੇ ਜਿਹੜੇ ਉਹ ਬਿਰਧ ਬਾਬਾ ਨੇਚਰ ਸਿੰਘ ਸੀ ਨਾ, ਉਹਨਾਂ ਦਾ ਡੇਰਾ ਜਗਾਦਰੀ ਜਮੁਨਾ ਨਗਰ, ਉੱਥੇ ਅਖੇ ਭਾਈ ਸਾਹਿਬ ਅਜੀਬ ਚੀਜ਼ ਹੋਈ। ਮੈਂ ਕੀ ਹੋਇਆ? ਕਹਿੰਦੇ ਉਹਨਾਂ ਨਾ ਪਾਠ ਰਖਾਤਾ ਹੋਲੇ ਮਹੱਲੇ ਤੇ, ਪਰ ਕਹਿੰਦੇ ਖਬਰਦਾਰ ਜੇ ਦਾ ਤੀਜੇ ਦਿਨ ਭੋਗ ਪਾਇਆ ਤੇ। ਕਹਿੰਦੇ ਖਰੇ ਕਿੰਨੇ ਦਿਨ ਪਾਠ ਚੱਲਦਾ ਰਿਹਾ, ਪਾਠਿਆਂ ਨੂੰ ਹੁਕਮ ਸੀ ਹੌਲੀ ਹੌਲੀ ਬਾਣੀ ਨੂੰ ਪਿਆਰ ਨਾਲ ਪੜੋ। ਔਰ ਗੁਰਦੁਆਰੇ ਦੇ ਵਿੱਚ ਹਫ਼ਤੇ ਦੇ ਵਿੱਚ ਕੋਈ ਬੱਚਾ ਸ਼ਰਾਰਤ ਜਾਂ ਕੋਈ ਖੱਪ ਨਹੀਂ ਸੀ ਪੈਣ ਦਿੱਤੀ। ਉਹਨੇ ਦਿਨ ਪਹਿਰਾ ਸੀ ਵੀ ਜਿੰਨੇ ਆਓ ਬਾਣੀ ਸੁਣੋ। ਔਰ ਜੋ ਪਾਠ ਹੌਲੀ ਹੌਲੀ ਉਹ ਪਾਠੀ ਕਰ ਰਹੇ ਸੀ, ਖਰੇ 10ਵੇਂ ਕੇ 12ਵੇਂ ਦਿਨ ਜਾ ਕੇ ਭੋਗ ਪਿਆ, ਟੁੱਟ ਗਈ ਅਮਰਿਆ। ਖੰਡ ਪਾਠ ਜਿਹੜਾ ਕਹਿੰਦੀ ਹੈ ਵੀ ਪ੍ਰੇਤ ਦਾ ਉਧਾਰ ਹੋਇਆ, ਉਹ ਜਿਹੜੇ ਲਿਖਣ ਵਾਲੇ ਉਹਨਾਂ ਨਾਲ ਨਹੀਂ ਵਰਤੀ ਉਹ ਚੀਜ਼। ਖੰਡ ਪਾਠ ਦਾ ਕੋਈ ਮਹਾਤਮ ਨਹੀਂ ਹੈ। ਸੰਪੇ ਕਾਰਨ ਈਸ਼ਰ ਤੇ ਆਈਏ, ਸੰਪੇ ਪੁਰਬ ਲਿਖੇ ਕੀ ਪਾਈਏ। ਬਾਬਾ ਨਾਨਕ ਕਹਿੰਦੇ ਜਿਹੜਾ ਤੁਹਾਨੂੰ ਮਾਲ ਮਤਾ ਮਿਲਣਾ ਤੁਹਾਡੇ ਪੁਰਬ ਲਿਖਿਆਂ ਨਾਲ ਮਿਲ ਜਾਣਾ, ਉਹਦੇ ਕੋਲੋਂ ਨਾਮ ਮੰਗੋ। ਸੰਪੇ ਕਾਰਨ ਈਸ਼ਰ ਤੇ ਆਈਏ। ਅਸੀਂ ਦੁਨੀਆਂ ਦੀਆਂ ਚੀਜ਼ਾਂ ਧਨ ਦੌਲਤ ਜਾਂ ਹੋਰ ਚੀਜ਼ ਮੰਗਣੀ, ਅਸੀਂ ਉਹਨੂੰ ਈਸ਼ਰ ਨੂੰ ਧਿਆਈਏ? ਉਹ ਮਹਾਰਾਜ ਕਹਿੰਦੇ ਸੰਤੇ ਪੁਰਬ ਲਿਖੇ ਕੀ ਪਾਈਏ। ਖੰਡ ਪਾਠ ਪਿੱਛੇ ਨਹੀਂ ਸੀ ਹੁੰਦੇ। ਸਾਰੇ ਸਿੱਖ ਬਾਣੀ ਨੂੰ ਬੜੇ ਗੋਲ ਪੜ੍ਹਦੇ ਵਿਚਾਰਦੇ ਔਰ ਉਹਦੇ ਤੇ
ਬਾਣੀ ਜੋ ਜਾਣੇ ਬਾਣੀ ਬਾਣੀ।
ਬਿਨ ਸਤਿਗੁਰ ਗੁਣ ਨਾ ਸਭ ਦੇ ਨਾ ਕਰੇ ਵਿਚਾਰ ਜਿਚਰ ਸਭ ਦੇ ਨਾ ਕਰੇ ਵਿਚਾਰ ਸਭ ਦੇ ਨਾ ਕਰੇ ਵਿਚਾਰ ਜਿਚਰ ਸਭ ਦੇ ਨਾ ਕਰੇ ਵਿਚਾਰ ਜਿਚਰ ਸਭ ਦੇ ਨਾ ਕਰੇ ਵਿਚਾਰ ਜਿਚਰ ਸਰੂਪ ਹੈ ਗੁਰਬਾਣੀ ਬਣੀਏ ਉਦਾਂ ਬਣਨਾ ਪੈਣਾ ਉਹ ਫਿਰ ਜਿਹੜਾ ਗੁਣ ਕਿੱਦਾਂ ਲੱਭੇਗਾ
ਬਿਨ ਸਤਿਗੁਰ ਗੁਣ ਨਾ ਜਾਪਣੀ
ਸਿਆਰੀ ਹੈ ਸਭ ਦੇ ਇਸ ਸ਼ਬਦ ਦੀ ਵਿਚਾਰ ਕਰਨੀ ਹੈ ਜਿੱਤਰ
ਸਭ ਦੇ ਨਾ ਕਰੇ
ਪਹਾੜੀ ਅੱਗੇ ਬੜਾ ਮੁਸ਼ਕਿਲ ਰਾਸਤਾ ਹੈ ਮਰਨ ਤੋਂ ਬਾਅਦ ਜਿਹੜਾ ਇਸ ਜੀਵ ਆਤਮਾ ਨੂੰ ਤੁਰਨਾ ਪੈਂਦਾ ਡਰਾਉਣਾ ਹੈ ਪੀ ਹਾਵਲਾ ਕਹਿੰਦੇ ਡਰਾਉਣਾ ਰਾਹ ਪੂਰਾ
ਕਿਉਂ ਮਿਲੋ ਪਿਆਰ
ਵਿਚਾਰ ਇਹ ਮਹੱਲਾ ਪਹਿਲਾ ਕਹਿ ਰਿਹਾ। ਆਓ ਮਹੱਲੇ ਪਹਿਲੇ ਦਾ ਹੀ ਸ਼ਬਦ ਲਈਏ ਤੇ ਬਗੈਰ ਵਿਚਾਰ ਤੋਂ ਇੱਕ ਵਾਰੀ ਗਾਈਏ, ਫਿਰ ਦੇਖੋ ਤੁਹਾਨੂੰ ਸਮਝ ਆਉਂਦੀ ਕੁਛ। ਸਾਨੂੰ ਬਾਰ ਬਾਰ ਗਾਵਾਂਗੇ, ਬਾਰ ਬਾਰ ਵਿੱਚ ਵੜਾਂਗੇ ਤਾਂ ਸਮਝ ਆਊਗਾ। ਇਹਦਾ ਜਿਹੜਾ ਪੜ੍ਹਨਾ ਹੈ, ਪੜ੍ਹ ਪੜ੍ਹ ਗੱਡੀ ਲੱਗੀ ਹੈ, ਪੜ੍ਹ ਪੜ੍ਹ ਪਈਏ ਸਾਸ, ਪੜ੍ਹ ਪੜ੍ਹ ਬੇੜੀ ਪਾਹੀ ਹੈ, ਪੜ੍ਹ ਪੜ੍ਹ ਗੱਡੀ ਹੈ ਖਾਸ, ਪੜ੍ਹੀਏ ਜਿੱਤੇ ਬਰਸ ਬਰਸ, ਪੜ੍ਹੀਏ ਜਿੱਤੇ ਮਾਸ, ਪੜ੍ਹੀਏ ਜਿੱਤੀ ਆਰਜਾ, ਪੜ੍ਹੀਏ ਜਿੱਤੇ ਸਾਸ, ਨਾਨਕ ਲੇਖੇ ਇੱਕ। ਜਿਹੜਾ ਪੜ੍ਹਨ ਵਾਲਾ ਉਹ ਲਿਖ ਲਿਖ ਪੜ੍ਹਿਆ ਤੇ ਤੱਕ ਕੜਿਆ, ਉਹ ਦੁਖੀ ਹੋਏਗਾ ਸਦਾ। ਇੱਥਾ ਪੜ੍ਹਿਆ ਤੇ ਤੱਕ ਕੜਿਆ, ਉਹ ਸਦਾ ਹੋਰ ਕੜਿਆ। ਜੇ ਪੜ੍ਹਨਾ ਕੀ, ਪਾਠ ਪੜ੍ਹੀ ਔਰ ਵੇਦ ਵਿਚਾਰਿਓ। ਪੜ੍ਹਨਾ ਇੰਨਾ ਜ਼ਰੂਰੀ ਨਹੀਂ ਜਿੰਨਾ ਗੁਰੂ ਮਹਾਰਾਜ ਦਾ ਹੁਕਮ ਦੇਖਣਾ, ਵੀ ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਜੀ ਸਦਕੇ ਪੜ੍ਹੋ। ਜਿੰਨ ਚਿਕ ਰੋਜ਼ ਪੜ੍ਹੋਗੇ ਇਹਨਾਂ ਦੀ ਸਮਝ ਨਹੀਂ ਆਉਣੀ, ਪਰ ਏਮ ਇਹ ਹੈ ਵੀ ਇਹਨੂੰ ਸਮਝਣਾ ਹੈ। ਮਤ ਦੇਖਣੀ ਮਹਾਰਾਜ ਦੀ ਕੀ ਹੈ। ਹੁਣ ਮਹਾਰਾਜ ਦਾ ਅਸੀਂ ਸ਼ਬਦ ਲੈ ਰਹੇ ਹਾਂ, ਮਹੱਲੇ ਪਹਿਲੇ ਦਾ ਬੜਾ ਜ਼ਬਰਦਸਤ ਸ਼ਬਦ, ਇਹਦੇ ਚ ਅਸੀਂ ਦੇਖਾਂਗੇ ਵੀ ਸਾਨੂੰ ਕੀ ਪਹਿਲਾਂ ਸਮਝ ਆਉਂਦਾ। ਜੇ ਵੀ ਵਿਚਾਰ ਕਰਾਂਗੇ ਬੈਠ ਕੇ ਵਿੱਚ ਸੰਗਤ ਹਰ ਪਰਬ ਦਾ ਬੁੱਝੋ ਸ਼ਬਦ ਵਿਚਾਰ, ਇਹ ਸ਼ਬਦ ਚੌਂਕੀ। ਅਸੀਂ ਇਹਨੂੰ ਕੀਰਤਨ ਕਦੀ ਨਹੀਂ ਕਿਹਾ, ਕੀਰਤਨ ਦਾ ਲਫ਼ਜ਼ ਹੀ ਅੰਦਰ ਹੈ, ਜੋ ਤਨ ਦੇ ਅੰਦਰ ਹੋ ਰਿਹਾ ਸਭ ਕੁਝ ਸਾਰੀ ਬਾਣੀ ਚ ਪੜ੍ਹ ਕੇ ਦੇਖ ਲਓ, ਉਸ ਕੀਰਤਨ ਦਾ ਮਹਾਤਮ ਉਹ ਅੰਦਰ ਹੈ। ਇਹ ਸ਼ਬਦ ਚੌਂਕੀ ਆ, ਪੁਰਾਤਨ ਸਿੰਘ ਸ਼ਬਦ ਚੌਂਕੀਆਂ ਲਾਉਂਦੇ ਹੁੰਦੇ ਸੀ। ਇਸ ਕਰਕੇ ਸ਼ਬਦ ਦਾ ਜਿਹੜਾ ਵਿਚਾਰ ਹੈ ਮਹੱਲਾ ਪਹਿਲਾ ਲਿਖ ਰਿਹਾ ਹੈ। ਤਰਵਰ ਕਾਇਆ ਪੰਖੇ ਮਨ, ਤਰਵਰ ਤਰਵਰ ਕਾਇਆ ਪੰਖੇ ਮਨ, ਤਰਵਰ ਬੇਗੁਲ ਬੇਗੁਲੇ ਤਾਂਘੇ ਚੋਗ ਪੰਖ ਟੁੱਟੇ ਫਾਹੀ ਪੜੀ ਆਪਣ ਪੀਰ ਪੜੀ। ਸਮਝ ਆਇਆ, ਬੜੀ ਮੁਸ਼ਕਿਲ ਬਾਣੀ ਹੈ। ਮਹਾਰਾਜ ਕਹਿੰਦੇ ਮੇਰੀ ਬਾਣੀ ਨੂੰ ਬਾਹਰ ਰੋਜ਼ ਪੜ੍ਹੋ, ਪਰ ਪੜ੍ਹੋ ਕਿਹੜੀ ਬਿਰਤੀ ਨਾ ਗੁਰੂ ਦੀ ਮੱਤ ਸਮਝ ਆ ਜਾਏ। ਇਹ ਜਿਹੜੀ ਮਿਹਨਤ ਕਰਨੀ ਹੈ, ਥਿਊਰੀ ਆਫ ਸਟਰਕਚਰ ਸਟਰੈਂਥ ਹਾਈਡਰੋਲਿਕ, ਇਹਨਾਂ ਦੇ ਵੱਡੇ ਮਜ਼ਬੂਤ। ਅਸੀਂ ਜਵਾਨੀ ਉਮਰ ਚ ਇੰਨਾ ਟਾਈਮ ਦਿੰਦੇ ਹਾਂ, ਪਰ ਬਾਬੇ ਨਾਨਕ ਦੀ ਬਾਣੀ ਨੂੰ ਸਾਡੇ ਕੋਲ ਟਾਈਮ ਨਹੀਂ। ਉਹ ਭਾਈ ਸਾਰਾ ਗੁਰੂ ਗ੍ਰੰਥ ਸਾਹਿਬ ਤੁਹਾਡੇ ਲਈ ਲੈ ਕੇ ਆਏ, ਵਿਚਾਰ ਕਹਿੰਦੇ ਸ਼ਬਦ ਸ਼ਬਦਾਂ ਨੂੰ ਸ਼ਬਦ ਨਾਲ ਸਮਝਣੇ ਆ। ਹੁਣ ਤਰਵਰ ਕਹਿੰਦੇ ਆ ਦਰਖਤ ਨੂੰ, ਕਹਿੰਦੇ ਜਿਹੜਾ ਤੇਰਾ ਸਰੀਰ ਹੈ ਕਾਇਆ ਇੱਕ ਦਰਖਤ ਹੈ। ਤਰਵਰ ਇੱਥੇ ਰਾਰੇ ਨੂੰ ਔਂਕੜ ਹੈ, ਕਾਇਆ ਇਹ ਕਾਇਆ ਤੇਰਾ ਦਰਖਤ ਹੈ, ਇਹਦੀ ਟਹਿਣੀ ਤੇ ਤੇਰਾ ਜਿਹੜਾ ਮਨ ਹੈ ਨਾ ਉਹ ਪੰਛੀਆਂ ਨੂੰ ਬੈਠਾ। ਤਰਵਰ ਕਾਇਆ ਪੰਖੇ ਮਨ, ਨੰਨੇ ਨੂੰ ਔਂਕੜ ਹੈ, ਜਿਹੜਾ ਤੇਰਾ ਮਨ ਹੈ ਉਹ ਪੰਛੀਆਂ ਨੂੰ ਅੰਦਰ ਬੈਠਾ ਹੈ ਸਰੀਰ ਦੇ ਇਸੇ ਦਰਖਤ ਤੇ। ਕਹਿੰਦੇ ਜਿੰਨੀ ਚੱਕਰ ਤੇ ਅੰਦਰ ਬੈਠਾ ਰਹੇਗਾ ਇਹ ਪੰਚ ਹੈ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਧਰਕੇ ਮਹਾਨ, ਇਹ ਪੰਚ ਹੈ ਪ੍ਰਵਾਨ ਹੈ। ਜਿਨ ਚਿਕਰ ਮਨ ਅੰਦਰੋਂ ਨਹੀਂ ਨਿਕਲਦਾ ਭਟਕਦਾ ਨਹੀਂ ਬਾਹਰ ਜਾ ਕੇ। ਕਹਿੰਦਾ ਜੇ ਇਹ ਅੰਦਰ ਤਤ ਚੁਗਿਆ ਰਿਹਾ ਸੋ ਹੰਸਾਂ ਕਾ ਖਾਣਾ, ਜੇ ਗੁਰੂ ਦਾ ਸ਼ਬਦ ਦਾ ਜਪ ਕਰ ਕਰਕੇ ਅੰਦਰ ਤਤ ਵਸਤੂ ਨੂੰ ਚੁਗਦਾ ਰਿਹਾ, ਤਤ ਚੁਗੇ ਮਿਲ ਏਕ ਸੇ ਤਿੰਨ ਕੋ ਫਾਸ ਨਾ ਰੰਜ, ਇਹਨੂੰ ਕੋਈ ਫਾਈ ਨਹੀਂ ਪੈਣੀ, ਕਿਉਂਕਿ ਅੰਦਰ ਆਪਣੀ ਕਾਇਆ ਦੇ ਅੰਦਰ ਹੀ ਟਹਿਣੀ ਤੇ ਇਸ ਸਰੀਰ ਦੇ ਅੰਦਰ ਬੈਠਾ ਉਹ ਪੰਚ ਹੈ। ਜਿਨ ਚ ਕਰੇ ਅੰਦਰ ਬੈਠਾ ਪਰ ਉਡੇ ਤਾਂ ਬੇਬੁਲ ਬੇਬੁਲ, ਜਦੋਂ ਇਹ ਉੱਡ ਕੇ ਬਾਹਰ ਗਿਆ ਰੂਪ ਮਗਰ ਜੋਵਨ ਮਗਰ ਸੈਕਸ ਮਗਰ ਕਿਸੇ ਚੀਜ਼ ਮਗਰ ਇਹ ਉੱਡ ਕੇ ਬਾਹਰ ਗਿਆ ਨੀ ਤਾਂ ਉਡੇ ਤਾਂ ਬੇਬੁਲ ਬੇਗੜੇ ਤਾਕੇ ਚੋਗ ਗਾਣੀ। ਬਾਹਰਲੀ ਜਿਹੜਾ ਅੰਮ੍ਰਿਤ ਕੌੜਾ ਵਿਖਿਆ ਮੀਠੀ, ਇਹ ਬਾਹਰਲੀ ਜਦੋਂ ਉੱਡ ਕੇ ਅੰਦਰੋਂ ਗਿਆ ਬਾਹਰਲੇ ਬੰਨੇ, ਇਹਨੇ ਰਾਜ ਜੋਵਨ ਰੂਪ ਜਾਤ ਜੋਬਨ ਪੰਜੇ ਠੱਗ ਇਨੀ ਠੱਗੀ ਜਗ ਠੱਗਿਆ ਕਿਨੇ ਨਾ ਰੱਖੀ ਲੱਜ, ਜਦੋਂ ਇਹ ਨਿਕਲ ਕੇ ਬਾਹਰ ਗਿਆ ਔਰ ਇਹਨੇ ਉਸ ਚੋਗ ਧਣੀ ਦੇਖਿਆ ਕਹਿੰਦਾ ਫੰਖ ਟੁੱਟੇ ਫਾਹੀ ਪੜੀ ਇਹਦੇ ਜਿਹੜੇ ਖੰਭ ਵੀ ਟੁੱਟ ਜਾਣੇ ਉੱਥੇ ਦਾ ਉੱਥੇ ਰਹਿ ਜਾਣਾ ਉੱਡ ਕੇ ਵਾਪਸ ਵੀ ਨਹੀਂ ਆ ਸਕਣਾ ਇਹਨੇ ਪੰਖ ਟੁੱਟੇ ਫਾਹੀ ਪੜੀ ਆਵ ਗੁਣੇ ਭੀੜ ਬਣੀ ਲੈ ਇਹਨੂੰ ਭੀੜ ਬਹਿ ਗਈ ਉੱਥੇ ਫਸ ਗਿਆ ਆਓ ਹੁਣ ਦੁਖਰਾ ਵਿਚਾਰ ਕੀਤੀ ਹੈ ਹੁਣ ਇਹਦੀ ਬਾਣੀ ਅਸੀਂ ਪੜੀਏ ਜਦੋਂ
ਤਰਵਰ
ਬੇਗਲ ਕਹਿਣ ਨਾ ਜਾ ਨੈਣ ਰਹੇ ਰੰਗ ਲਾਈ ਬੇਗਲ ਕਹਿਣ ਨਾ ਜਾ ਉਮਰ ਕਹਿੰਦੇ ਬਾਹਰ ਗਿਆ ਬੇਗਲ ਇਹਦਾ ਬੜਾ ਪੈੜਾ ਹਾਲ ਰਾਵਣ ਸਾਗਣ ਬਿੰਦ ਸੋ ਸਤ ਗੁਰੂ ਹਮਾਰਾ ਕੋਈ ਵੀ ਗੱਲ ਇਸ ਦੁਨੀਆਂ ਚ ਗੁਰੂ ਤੋਂ ਬਗੈਰ ਨਹੀਂ ਸਿੱਧਾ ਰੱਬ ਕਰ ਸਕਦਾ ਇਹ ਸਾਰੀ ਡਿਸਿਪਲਿਨ ਹੈ ਸਾਰੀ ਬਾਣੀ ਇਸੇ ਕਰਕੇ ਗੁਰੂ ਦੀ ਲੋੜ ਹੈ
ਗੁਰ ਪ੍ਰਸਾਦੀ
ਤਾਰਾ ਤਾਰਾ ਮਾਨ ਤੇ ਮਾਨ
ਧਰਮਾਂ ਦੀ ਖੂਹੀ ਚ ਡਿੱਗਾ ਪਿਆ, ਜਿਸ ਖੂਹੀ ਨੂੰ ਇੱਟਾਂ ਨੀ ਲੱਗੀਆਂ ਭਰਮ ਹੀ ਭਰਮ ਹੈ, ਤੂੰ ਉਹਦੇ ਵਿੱਚ ਖੂਹੀ ਚ ਪੈ ਗਿਆ। ਫਿਰ ਉਸ ਖੂਹੀ ਚ ਚਿੱਕੜ ਕਾਹਦਾ ਵਾ, ਮੋੜ ਉਹ ਚ ਤੇਰੇ ਪੈਰ ਫਸੇ, ਤੂੰ ਫੇਰ ਵੀ ਖਰੇ ਪੈਰ ਛਡਾ ਕੇ ਉੱਡ ਜਾਂਦਾ, ਪਰ ਖੂਹ ਦੇ ਛੱਤ ਦੇ ਉੱਤੇ ਬਰੀਕ ਜਾਲੀ ਹੈ, ਅਤ ਤੀਖਣ ਮੋਹ ਕੀ ਫਾਸ ਉੱਤੇ ਜਾਲੀ, ਤ੍ਰਿਸ਼ਨਾ ਰਸ ਪੰਕਜ ਹੈ ਜਿਹੜਾ ਖੂਹ ਦੇ ਵਿੱਚ ਚਿੱਕੜ, ਜਿਹਦੇ ਚ ਪੈਰ ਗੱਡੇ ਤੇਰੇ, ਉਹ ਤ੍ਰਿਸ਼ਨਾ ਆਲੇ ਦੁਆਲੇ ਤੇਰੇ ਭਰਮ ਦੀ ਜਿਹੜੀ ਖੂਹੀ ਹੈ ਡੂੰਗੀ, ਉਹ ਭਰਮਾਂ ਦੀ ਹੈ, ਤੇ ਤੇਰੇ ਫੰਗ ਟੁੱਟੇ ਪਏ ਨੇ, ਤੂੰ ਉਹਨਾਂ ਚ ਫਸਿਆ, ਤੇ ਉੱਤੇ ਜਿਹੜੀ ਜਾਲੀ ਹੈ ਜਿਹੜੀ ਤੈਨੂੰ ਨੀ ਦਿਸਦੀ, ਅਤ ਤੀਖਣ ਮੋਹ ਕੀ ਫਾਸ, ਤੂੰ ਕਿੱਦਾਂ ਨਿਕਲੇਗਾ? ਰਹਾਉ ਦੀ ਤੁੱਕ ਦਾ ਹੀ ਨਿਕਲ ਸਕਦਾ, ਸਿਮਰਨ ਦੇ ਫੰਗ ਲਾ ਲੈ, ਜਪ ਫਿਰ ਧਿਆਉਣ ਦੀ ਅਵਸਥਾ ਚ ਆ, ਫਿਰ ਸਿਮਰਨ ਦੀ ਅਵਸਥਾ। ਜਪਣਾ ਰਸਨਾ ਨਾਲ ਹੈ, ਧਿਆਉਣਾ ਜਿਸ ਵੇਲੇ ਮਨ ਚਿੱਤ ਇੱਕ ਹੋ ਜਾਏ, ਜਨ ਨਾਨਕ ਨਾਮ ਤੇ ਆਇਆ ਗੁਰਬਚਨੇ ਜਪਿਓ ਮਨੇ ਚੀਤ, ਕਾਂਢੇ ਦੀ ਵਾਰ ਚ ਮਹੱਲਾ ਚੌਥਾ, ਧਿਆਉਣ ਦੀ ਡੈਫੀਨੇਸ਼ਨ। ਜਿਸ ਵੇਲੇ ਜਪਣ ਦਾ ਜਿਹੜਾ ਮਨ ਚ ਲਹਿਰਾਂ ਉੱਠਦੀਆਂ ਹਨ, ਇਹਨੂੰ ਚਿੱਤ ਕਹਿੰਦੇ ਹਨ। ਜਦੋਂ ਮਨ ਚ ਲਹਿਰਾਂ, ਜਿੱਤਰ ਇਹ ਮਨ ਲਹਿਰੀ ਵਿੱਚ ਹੈ ਤੇ ਚੜ੍ਹਾਮੇ ਬਹੁਤ ਹੰਕਾਰ, ਜਦੋਂ ਮਨ ਚੋਂ ਲਹਿਰਾਂ ਉੱਠਣੀਆਂ ਬੰਦ ਹੋ ਜਾਣ, ਉਹ ਸਮਝ ਲਓ ਚਿੱਤ ਨਹੀਂ ਬਾਹਰ ਜਾ ਰਿਹਾ। ਜਿਸ ਵੇਲੇ ਮਨ ਚਿੱਤ ਇੱਕ ਕਰਕੇ ਤੂੰ ਜਾਪ ਕੀਤਾ, ਉਹਨੂੰ ਧਿਆਉਣਾ ਕਹਿੰਦੇ। ਜਨ ਨਾਨਕ ਨਾਮ ਤੇ ਆਇਆ ਗੁਰਬਚਨੇ ਜਪਿਓ ਮਨੇ ਚੀਤ, ਫਿਰ ਜਦੋਂ ਇਹ ਹਿਰਦੇ ਚ ਚੱਲ ਗਿਆ ਤੇ ਹਿਰਦੇ ਚ ਜਿਹੜੇ ਫੇਰ ਆ ਉਹਨੂੰ ਸਿਮਰਨ ਕਹਿੰਦੇ ਆ। ਰਾਮ ਨਾਮ ਜਪਵੋ ਕਰੈ ਹਿਰਦੈ ਹਰ ਜੀ ਕੋ ਸਿਮਰਨ ਧਰੇ, ਪ੍ਰਹਿਲਾਦ ਦੀ ਅਵਸਥਾ ਸੀ, ਔਰ ਮੂੰਹ ਨਾਲ ਰਾਮ ਦਾ ਨਾਮ ਜਪਦਾ ਸਹੀ ਤੇ ਹਿਰਦੇ ਹਰ ਜੀ ਕੋ ਸਿਮਰਨ ਧਰੇ। ਉਡੇ ਉਡੇ ਆਵੇ ਸਹਿ ਕੋਸਾ ਤਿਸ ਪਾਛੇ, ਬਚਰੀ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ, ਸਿਮਰਨ ਮਨ ਚ ਹੈ। ਇਸੇ ਸਿਮਰਨ ਦਾ ਹੀ ਫਾਇਦਾ ਲਿਖਿਆ, ਪ੍ਰਭ ਕੇ ਸਿਮਰਨ ਗਰਭ ਨਾ ਬਸੈ, ਪ੍ਰਭ ਕੇ ਸਿਮਰਨ। ਇਹ ਕੋਈ ਛੋਟੀ ਅਵਸਥਾ ਨਹੀਂ ਹੈ, ਜਿੱਥੇ ਜਪ ਲਿਖਿਆ ਉੱਥੇ ਜਪ ਦਾ ਮਤਲਬ ਹੈ, ਜਿੱਥੇ ਧਿਆਉਣ ਦਾ ਧਿਆਉਣ ਦਾ। ਤੋ ਇੱਥੇ ਕਹਿੰਦੇ ਨਿਕਸਰੇ ਪੰਖੀ ਸਿਮਰ ਹਰ ਪਾਂ, ਜਦੋਂ ਤੂੰ ਸਿਮਰਨ ਦੀ ਅਵਸਥਾ ਚ ਆ ਗਿਆ, ਤੇਰੇ ਉਹ ਜਿਹੜੇ ਫੰਗ ਟੁੱਟੇ ਸੀ ਤੂੰ ਉੱਡਿਆ ਸੀ ਜਿੱਥੋਂ, ਫੇਰ ਫੰਗ ਲਾ ਕੇ ਨਿਕਲ ਜਾਏਗਾ, ਪਰ ਤੂੰ ਫਸਿਆ ਕਿੱਥੇ ਹੈ?
ਸਾਧੂ ਸਰਣ ਲਾਹ ਪੂਰਨ ਮੇਰੇ।